गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्याऊं हृदय त्याऊं रामदास हर के गुण गाऊं श्री अर्जन बिघ्नन के नाशक बिघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा पुन पुन सीसा बंदों बार बार जगदीसा जा में अमृत ज्ञान है मानक भगत बैराग श्री गुरु ग्रंथ साहेब उदद बंदों कर अनुराग श्री गुर शब्द कमाए जिन जीते पंच विकार तेह संतन को बंदना सिर चरणन पर तार एक अंकारा सतगुरु तेह प्रसाद सच होए वाहे गुरु जी की फतेह है बिघ्न बनासन सोए श्री नानक सुख सिंध को हाथ जोर प्रणाम जेह करना ते बड अगी पाव है गत विश्राम सतगुर मम बेरी कटो निज बेरी परचार इस बेरी हुए पव सुफल बिन बेरी कर पार सजन सचा पातशाह सिरसा हां दैसाहु जिस पास बैठया सोहिया सबना दावे साहु जिस पास बैठया सोहिया सबना दावे साहु
सतनाम श्री वाहिगुरु साहिब जियो दोहरा तृती होम है ज्ञान का रस रखीक के दरब ज्ञान अगन में होम ही तन हंतायक सरब
वाहिगुरु जी का खालसा वाहिगुरु जी की फतेह परम सत्कार योग गुरु प्यारी गुरु सवारी गुरु खालसा साध संगत जी चित बिरतियाँ अकागर करो तन तन साहब श्री गुरु नानक देव सतगुरु ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿਰਾਸ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸਾਰੇ ਰਾਗੀ ਜਥਿਆਂ ਪਾਸੋਂ ਆਪ ਜੀ ਨੇ ਵਾਹਿਗੁਰੂ ਦਾ ਸਿਮਰਨ ਸਰਵਣ ਕੀਤਾ ਹੈ। ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜ੍ਹਿਓ ਕੈ ਲਾਸ਼ ਰਹਿਓ, ਜੈਸੇ ਲਾਖ ਵਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਪੰਗ ਠਹਿਓ, ਜੈਸੇ ਕੋਟ ਬਰਸ ਤਪ ਉਰਦਮੁਖੀ ਬੈ ਸੰਤਰ ਮੈਂ ਤਨ ਦਹ ਦਿਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਿ ਵਾਹਿਗੁਰੂ ਦਾ ਸਿਮਰਨ ਆਪ ਜੀ ਨੇ ਰਲ ਕੇ ਕੀਤਾ ਹੈ। ਇੱਕ ਮੈਂ ਜ਼ਰੂਰ ਬੇਨਤੀ, ਤਕਰੀਬਨ ਕਈ ਦਿਨ ਹੋ ਗਏ ਮੈਨੂੰ ਕਰਦੇ ਨੂੰ, ਕਿ ਇਹ ਜੋ ਸ਼ਾਮ ਦੀ ਕਥਾ ਦਾ ਵਿਸ਼ਾ ਚੱਲਦਾ ਹੈ, ਇਹ ਰਾਜੇ ਸ਼ਬਨਾਬ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਦੋ ਪ੍ਰਸ਼ਨ ਕੀਤੇ ਹੋਏ ਹਨ ਰਾਜੇ ਸ਼ਬਨਾਬ ਨੇ। ਇੱਕ ਪ੍ਰਸ਼ਨ ਹੈ ਕਿ ਹੇ ਵਾਹਿਗੁਰੂ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਮਨ ਨਿਰਮਲ ਕਿਸ ਤਰ੍ਹਾਂ ਹੋਵੇ ਅਤੇ ਮਨ ਦੀ ਚੰਚਲਤਾ ਕਿਸ ਤਰ੍ਹਾਂ ਖਤਮ ਹੋਵੇ, ਮਨ ਇਕਾਗਰਤਾ ਵਿੱਚ ਕਿਸ ਤਰ੍ਹਾਂ ਆਵੇ। ਦੋ ਵਿਸ਼ੇ ਹਨ, ਤਿੰਨ ਦਿਨ ਚੱਲਦੇ ਨੂੰ, ਅੱਜ ਉਹ ਤਕਰੀਬਨ ਸ਼ਾਇਦ ਸਮਾਪਤ ਹੋ ਜਾਵੇ। ਇਹ ਸਾਧ ਸੰਗਤ ਜੀ ਵਿਸ਼ਾ ਬੜਾ ਬਰੀਕ ਹੈ, ਕਿਉਂਕਿ ਮਨ ਦੀ ਇਕਾਗਰਤਾ ਜ਼ਰੂਰੀ ਹੈ। ਜਦੋਂ ਕਥਾ ਵੀ ਕਰਨੀ ਹੈ ਅਤੇ ਕਥਾ ਸਰਵਣ ਕਰਨੀ ਹੈ, ਇਹ ਜ਼ਰੂਰੀ ਹੈ। ਸਵੇਰੇ ਵੀ ਸਾਧ ਸੰਗਤ ਜੀ ਦੋ ਬੀਬੀਆਂ ਇੱਕ ਦੋ ਛੋਟੇ ਛੋਟੇ ਭਚੰਗੀ ਨਾਲ ਲਈਆਂ, ਉਹਨੇ ਦੜਕੜੇ ਇੰਨੇ ਪਾਏ ਇੱਥੇ, ਕਿਤੇ ਛੱਡ ਦਿਓ ਗੱਲ, ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ। ਇਹ ਨਹੀਂ ਮੈਨੂੰ ਅਜੇ ਤੱਕ ਸਮਝ ਆਈ ਕਿ ਬੀਬੀਆਂ ਇਹਨਾਂ ਬੱਚਿਆਂ ਨੂੰ ਕਿਉਂ ਨਹੀਂ ਸਮਝਦੀਆਂ। ਇਹ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਹਜੇ ਵੀ, ਮੈਂ ਸੋਚਦਾ ਵੀ ਗੱਲ ਕੀ ਹੈ ਇਹੋ, ਸਿਆਣਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝਦੀਆਂ। ਪਤਾ ਨਹੀਂ ਤਾਂ ਇਹਨਾਂ ਨੂੰ ਖੁੱਲ੍ਹੀ ਛੁੱਟੀ ਇੱਥੇ ਆ ਕੇ ਦਿੰਦੀਆਂ ਇਹੋ, ਵੀ ਤੁਸੀਂ ਦੜਕੜੋ ਜਿੰਨਾ ਮਰਜ਼ੀ, ਕਿ ਗੁਰਦੁਆਰਾ ਖੇਲਣ ਵਾਸਤੇ ਹੈ। ਇਹਨਾਂ ਬਾਰੇ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਕੁਝ ਸਮਾਂ ਇਹ ਜਿਹੜਾ ਕਥਾ ਦਾ ਵਿਚਾਰ ਹੈ, ਜੇ ਸਾਧ ਸੰਗਤ ਕੀਰਤਨ ਜਿਹੜਾ ਉਹਦੇ ਨਾਲ ਸਾਜ਼ ਵੱਜਦੇ ਕਰਕੇ ਉਹ ਥੋੜ੍ਹਾ ਦਬਾ ਜਾਂਦਾ, ਸਾਜ਼ ਰੌਲੇ ਨੂੰ ਦਬਾ ਜਾਂਦੇ ਨੇ। ਜਿਹੜੀ ਕਥਾ ਹੈ ਇਹ ਸਾਧ ਸੰਗਤ ਜੀ, ਜਦੋਂ ਤੁਸੀਂ ਮਾੜਾ ਜਿਹਾ ਰੌਲਾ ਪਿਆ ਇੱਧਰ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨੇ ਪਾਠ ਕੀਤਾ, ਮੈਨੂੰ ਪਤਾ ਨਹੀਂ ਲੱਗਣਾ ਉਹਦਾ ਅਰਥ ਅਤੇ ਅਨਰਥ ਹੋ ਜਾਣਾ ਇੱਕਦਮ। ਇਸ ਕਰਕੇ ਇਹ ਬੜਾ ਇੱਕ ਵਿਸ਼ਾ ਜਿਹੜਾ ਹੈ ਇਹ ਬੜਾ ਸੂਖਮ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਹਿੰਦੇ ਇਕਾਗਰਤਾ ਦੇ ਨਾਲ ਸਰਵਣ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਦੇ ਪਾਸ ਦੋ ਪ੍ਰਸ਼ਨ ਕੀਤੇ ਹਨ, ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਮਨ ਦੀ ਚੰਚਲਤਾ ਕਿਸ ਤਰ੍ਹਾਂ ਖਤਮ ਹੋਵੇ, ਕਿਉਂ ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਦੋ ਸਾਧਸਾਂ ਜੀ ਇਹਦੇ ਵਿੱਚ ਸਾਧਨ ਦੱਸੇ ਕਿ ਹੇ ਸ਼ਿਵਨਾਭ ਰਾਜੇ, ਜਿਹੜਾ ਮਨ ਹੈ ਇੱਕ ਕਸ਼ਟ ਯੋਗ ਹੈ, ਇੱਕ ਭਗਤ ਯੋਗ ਹੈ। ਕਸ਼ਟ ਯੋਗ ਦਾ ਸਾਧ ਸੰਗਤ ਜੀ ਪ੍ਰਕਰਨ ਚੱਲ ਰਿਹਾ ਹੈ। ਕਸ਼ਟ ਯੋਗ ਕਹਿੰਦੇ ਨੇ ਧੂਣੀਆਂ ਤਪਾਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ, ਕਪਾਲੀ ਆਸਣ ਕਰਨੇ, ਯੋਗ ਸਾਧਨਾ। ਥੋੜ੍ਹੇ ਸ਼ਬਦਾਂ ਵਿੱਚ ਇਹਦਾ ਸਿੱਧਾ ਅਰਥ ਹੈ ਯੋਗ ਸਾਧਨਾ। ਉਹਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜੇ, ਯੋਗ ਸਾਧਨਾ ਦੇ ਨਾਲ ਕਦੇ ਮਨ ਦੀ ਇਕਾਗਰਤਾ ਨਹੀਂ ਹੁੰਦੀ, ਮਨ ਕਦੇ ਟਿਕਦਾ ਨਹੀਂ ਹੈ। ਇਹਦੇ ਨਾਲ ਫਲ ਜ਼ਰੂਰ ਹੋ ਜਾਣਗੇ, ਰਿੱਧੀਆਂ ਸਿੱਧੀਆਂ ਆ ਜਾਣਗੀਆਂ, ਪੂਜਾ ਪ੍ਰਤਿਸ਼ਠਾ ਵੱਧ ਜਾਵੇਗੀ। ਜਿਸ ਤਰ੍ਹਾਂ ਯੋਗੀ ਲੋਕ ਆਪਣੀ ਪੂਜਾ ਕਰਨ ਵਾਸਤੇ ਕੋਈ ਉੱਪਰ ਆਕਾਸ਼ ਦੇ ਉੱਡਣ ਲੱਗ ਪਿਆ, ਕੋਈ ਕੁਛ ਕਰਨ ਲੱਗ ਪਿਆ, ਇਹ ਯੋਗ ਸਾਧਨਾ ਐਸਾ ਹੈ ਕਿ ਇਹਦੇ ਨਾਲ ਰਿੱਧੀਆਂ ਸਿੱਧੀਆਂ ਆ ਸਕਦੀਆਂ, ਪਰ ਜੇ ਤੂੰ ਕਹੇ ਕਿ ਮਨ ਦੀ ਇਕਾਗਰਤਾ ਹੋਣੀ, ਉਹ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਸਾਧ ਸੰਗਤ ਜੀ ਜਿਹੜੇ ਨੌ ਸਾਧਨ ਹਨ, ਯਮ, ਨੇਮ, ਸਮਾਧੀ, ਧਾਰਨਾ, ਇਕਾਂਤ ਦੇਸ, ਇਸ ਤਰ੍ਹਾਂ ਇਹ ਨੌ ਸਾਧਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਇੱਕ ਸਾਧਨ ਦੇ ਕਈ ਕਈ ਅੰਗ ਹਨ, ਉਹ ਇੱਕ ਖੋਲ੍ਹ ਕੇ ਦੱਸ ਰਹੇ ਹਨ ਕਿ ਇਸ ਜਿਹੜਾ ਸਾਧਨ ਹੈ ਇਹਦੇ ਇੰਨੇ ਅੰਗ ਹਨ, ਇਹ ਇੰਨੇ ਪ੍ਰਕਾਰ ਦਾ ਹੈ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪੋ ਆਪਣੇ ਮਨਾਂ ਨੂੰ ਜੋੜੀਏ। ਇੱਕ ਦਫ਼ਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਤ੍ਰਿਤੀ ਹੋਮ ਹੈ ਗਿਆਨ ਕਾ ਰਸ ਰਖੀ ਕੇ ਦਰਬ।
ਹਾਂ, ਤੀਜਾ ਕਹਿੰਦੇ ਸਤਿਸੰਗ ਜਿਹੜਾ ਆਪਣਾ ਨੇਮ ਹੈ, ਤੀਸਰਾ ਸਾਧਨ ਹੈ, ਜਿਹੜੀਆਂ ਰਖੀਕ ਦਾ ਅਰਥ ਹੈ ਇੰਦਰੀਆਂ, ਇੰਦਰੀਆਂ ਦੇ ਰਸ ਨੂੰ ਸਤਿਸੰਗ ਜਿਹੜਾ ਰੋਕਣਾ। ਕਿਆ ਆਪਾਂ ਜੀਵ ਦੇ ਰਸ ਨੂੰ ਰੋਕ ਲਿਆ ਹੈ? ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਸ਼ਿਵਨਾਭ ਰਾਜਾ ਹੈ ਉਸ ਨੂੰ ਕਹਿੰਦੇ ਨੇ ਇੰਦਰੀਆਂ ਦੇ ਰਸਾਂ ਨੂੰ ਰੋਕਣਾ। ਕੀ ਅਸੀਂ ਝੂਠ ਬੋਲਣਾ ਤਿਆਗ ਦਿੱਤਾ ਹੈ? ਗੁਰੂ ਸਾਹਿਬ ਜੀ ਨੇ ਪਿਛਲੇ ਸਤਿਸੰਗ ਜੀ ਦੱਸਿਆ ਕਿ ਆਪਾਂ ਦਾਸ ਪਾਪ ਕਰਦੇ ਹਾਂ ਇਹਨਾਂ ਇੰਦਰੀਆਂ ਦੇ ਨਾਲ, ਚੋਰੀ ਜਾਰੀ ਹਿੰਸਾ, ਇਹ ਤਿੰਨ ਪਾਪ ਅਸੀਂ ਸਰੀਰ ਨਾਲ ਕਰਦੇ ਹਾਂ, ਨਿੰਦਿਆ ਚੁਗਲੀ ਝੂਠ ਅਤੇ ਕਠੋਰਤਾ, ਇਹ ਚਾਰ ਪਾਪ ਆਪਾਂ ਬੋਲ ਕੇ ਕਰਦੇ ਹਾਂ, ਤ੍ਰਿਸ਼ਨਾ ਅਤੇ ਬੁਰੀ ਚਿਤਵਣੀ ਅਤੇ ਚਿੰਤਾ, ਇਹ ਤਿੰਨ ਪਾਪ ਅਸੀਂ ਮਨ ਨਾਲ ਕਰਦੇ ਹਾਂ। ਇਹ ਗੁਰੂ ਸਾਹਿਬ ਜੀ ਨੇ ਰਾਜੇ ਸ਼ਿਵਨਾਮ ਨੂੰ ਸੁਣਾਉਣਾ ਕੀਤਾ ਕਿ ਦਸ ਪਾਪ ਅਸੀਂ ਹਮੇਸ਼ਾ ਹੀ ਕਰਦੇ ਹਾਂ, ਕਿ ਇਹਨਾਂ ਇੰਦਰੀਆਂ ਨੂੰ ਸਾਧਸਾਂ ਜੀ ਵਿਸ਼ਿਆਂ ਤੋਂ ਰੋਕਣਾ, ਜਿਹੜੀ ਜੀਭ ਹੈ ਉਸ ਨੂੰ ਸਵਾਦਾਂ ਦੇ ਚਸਕਿਆਂ ਤੋਂ ਰੋਕਣਾ, ਜਿਹੜੇ ਕੰਨ ਹਨ ਉਹਨਾਂ ਨਿੰਦਿਆ ਤੋਂ ਰੋਕਣਾ, ਜਿਹੜੀ ਨਾਸਕਾਂ ਹਨ ਉਹ ਸੁਗੰਧੀ ਦੁਰਗੰਧੀ ਤੋਂ, ਸਾਧਸਾਂ ਜਦੋਂ ਚੰਗੀ ਸੁਗੰਧੀ ਆਉਂਦੀ ਹੈ ਤਾਂ ਆਪਾਂ ਉਸ ਰੂਪ 'ਤੇ ਲਵਾਏਮਾਨ ਹੋ ਜਾਂਦੇ ਹਾਂ, ਜਿਹੜੀਆਂ ਨੇਤਰ ਹਨ ਉਹਨਾਂ ਨੂੰ ਸਾਧਸੰਗ ਜੀ ਪਰਾਏ ਸਰੂਪ 'ਤੇ ਲਵਾਏਮਾਨ ਹੋਣ ਤੋਂ ਰੋਕਣਾ, ਇਸ ਕਰਕੇ ਜਿਹੜੇ ਹੱਥ ਹਨ ਉਹਨਾਂ ਨੂੰ ਹੱਥਾਂ ਨੂੰ ਅਤੇ ਪੈਰਾਂ ਨੂੰ ਚੋਰੀ ਜਾਰੀ ਤੋਂ ਰੋਕਣਾ, ਜਿਹੜੀ ਸਾਡੀ ਚਮੜੀ ਹੈ ਇਹ ਸਾਧਸੰਗ ਜੀ ਇਹ ਵੀ ਇੱਕ ਗਿਆਨ ਇੰਦਰਾ ਹੈ, ਇਹਦੇ ਨਾਲ ਕਿਤੇ ਕੋਮਲਤਾ ਸਪਰਸ਼ ਹੋ ਜਾਵੇ ਤਾਂ ਵੀ ਵਿਸ਼ੇ ਵਿਕਾਰ ਪੈਦਾ ਹੁੰਦੇ ਹਨ, ਉਹ ਤੋਂ ਉੱਧਰੋਂ ਰੋਕਣਾ। ਇਹ ਕਰਮ ਇੰਦਰੇ ਅਤੇ ਗਿਆਨ ਇੰਦਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਜਿਹੜੇ ਰਸਾਂ ਨੂੰ ਰੋਕਣਾ ਹੈ, ਇਹ ਵੀ ਇੱਕ
ਗਿਆਨ ਅਗਨ ਮੈਂ ਹੋਮੀ ਤਨ ਹੰਤਾਇਕ ਸਰਬ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਦੀ ਅਗਨੀ ਵਿੱਚ, ਜਿਹੜੀ ਗਿਆਨੇ ਕੀ ਵਢਣੀ, ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਨੂੰ ਗਿਆਨ ਦੀ ਵਢਣੀ ਵੀ ਝਾੜੂ ਵੀ ਕਿਹਾ ਹੈ, ਗਿਆਨੇ ਕੀ ਵਢਣੀ ਮਨੋ ਹੱਥ ਲੈ ਕਾਤੁਰਤਾ ਕੁਤਬਾਰ ਬੁਹਾਰੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਦੀ ਅਗਨੀ ਵਿੱਚ ਇਹ ਸਾਰੇ, ਜਿਸ ਤਰ੍ਹਾਂ ਅੱਗ ਦੇ ਵਿੱਚ ਸਾਧਸੰਗ ਜੀ ਹੋਮ ਪਾ ਕਰਕੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਸੜ ਜਾਂਦੀਆਂ ਹਨ, ਇਸ ਤਰ੍ਹਾਂ ਗਿਆਨ ਦੀ ਅਗਨੀ ਵਿੱਚ ਸਾਧਸੰਗ ਜੀ ਸਾਰੇ ਜਿਤਨੇ ਵਿਸ਼ੇ ਵਿਕਾਰ ਹਨ ਪਾਪ ਉਹ ਸਾਰੇ ਸੜ ਜਾਂਦੇ ਹਨ।
ਦਸ ਪ੍ਰਕਾਰ ਇਹ ਨੇਮ ਗਿਣਾਵਾ।
ਹਾਂ, ਇਹ ਦਸ ਪ੍ਰਕਾਰ ਦਾ ਨੇਮ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ।
ਕਸ਼ਟ ਯੋਗ ਦੁੱਤ ਅੰਗ ਸੁਹਾਵਾ।
ਹਾਂ, ਕਹਿੰਦੇ ਇਹ ਭਗਤੀ ਯੋਗ ਦੇ ਦੋ ਅੰਗ ਹਨ, ਇਹ ਜਿਹੜੇ ਸੋਭਨੀਕ ਹਨ।
ਅੰਗ ਤੀਸਰੇ ਦੇਸ਼ ਇਕੰਤੇ।
ਹਾਂ, ਤੀਸਰਾ ਅੰਗ ਹੈ ਕਹਿੰਦੇ ਇਕਾਂਤ ਦੇਸ਼ ਵਿੱਚ ਰਹਿਣਾ, ਜਿਹਨੂੰ ਸਤਿਸੰਗ ਜੀ ਆਪਣੇ ਕਹਿੰਦੇ ਨੇ ਜਾ ਕੇ, ਜਿਹੜੇ ਪਿਛਲੇ ਲੋਕ ਸਨ ਉਹ ਜਾ ਕਰਕੇ ਜੰਗਲਾਂ ਵਿੱਚ ਰਹਿਣ ਲੱਗ ਪੈਂਦੇ ਸਨ ਸਾਰੇ ਸਾਧਸੰਗ ਜੀ। ਗੁਰੂ ਸਾਹਿਬ ਜੀ ਨੇ ਤੇ ਰਹਿਤਨਾਮੇ ਵਿੱਚ ਇਹ ਕਿਹਾ ਕਿ ਟੱਬਰ ਦੇ ਪਾਸ ਰਹੀ, ਕਰ ਅਰਦਾਸ ਰਹੀ, ਕਹਿੰਦੇ ਸਦਾ ਹੀ ਕਹਿੰਦੇ ਆਪਣੇ ਤੇ ਜਿਹੜੀ ਫੈਮਿਲੀ ਪਰਿਵਾਰ ਵਿੱਚ ਰਹਿਣਾ ਹੈ, ਕਹਿੰਦੇ ਆਪਣੇ ਜਿਹੜਾ ਤੇਰੀ ਫੈਮਿਲੀ ਉਹਦੇ ਪਾਸ ਰਹਿ ਕਰਕੇ ਇਹ ਇਕਾਂਤ ਦੇਸ਼ ਵਿੱਚ ਸਤਿਸੰਗ ਜੀ, ਇਕਾਂਤ ਦੇਸ਼ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੱਸ ਰਹੇ ਹਨ।
ਨਰ ਬਚ ਸੁਣਿਆ ਨਾ ਤਾਂ ਬਸੰਤੇ।
ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਕਸ਼ਟ ਯੋਗ ਦੱਸ ਰਹੇ ਹਨ, ਕਹਿੰਦੇ ਨਰ ਬਚ ਜਿੱਥੇ ਕੋਈ ਸਤਿਸੰਗ ਜੀ ਨਰ ਕਿਸੇ ਦਾ ਬਚਨ ਵੀ ਨਾ ਸੁਣਿਆ ਜਾਵੇ, ਭਾਵ ਕਿਸੇ ਦੀ ਬਾਤ ਨਾ ਸੁਣੀ ਜਾਵੇ, ਉਸ ਜਗ੍ਹਾ ਬਸਣਾ ਉਸ ਨੂੰ ਕਹਿੰਦੇ ਇਕਾਂਤ ਦੇਸ਼।
ਚੌਥੇ ਅੰਗ ਯੋਗ ਕਾ ਆਸਣ।
ਹਾਂ, ਕਹਿੰਦੇ ਚੌਥਾ ਜਿਹੜਾ ਯੋਗ ਦਾ ਅੰਗ ਹੈ ਆਸਣ, ਜਿਸ ਤਰ੍ਹਾਂ ਆਪਾਂ ਸਾਰੇ ਚੌਂਕੜੀ ਮਾਰ ਕੇ ਬੈਠੇ ਵੀ ਆਸਣ ਹੈ, ਇਹਨੂੰ ਕਹਿੰਦੇ ਸੁੱਖ ਆਸਣ। ਜੇ ਤੁਸੀਂ ਸਤਿਸੰਗ ਜੀ ਆਪਣੇ ਜਿਹੜਾ ਸੱਜੀ ਤੁਹਾਡੀ ਲੱਤ ਹੈ ਉਹਨੂੰ ਸੱਜੀ ਨੂੰ ਉੱਪਰ ਕਰ ਦਿਓ, ਅਤੇ ਖੱਬੀ ਨੂੰ ਥੱਲੇ ਕਰ ਦਿਓ। ਇਹਨਾਂ ਦੋਨਾਂ ਤਰੇ ਬੈਠੋ ਅਤੇ ਤੁਸੀਂ ਇਸ ਤਰ੍ਹਾਂ ਬੈਠੋ, ਪਹਿਲਾਂ ਤੁਸੀਂ 5 ਘੰਟੇ ਬੈਠੇ ਰਹੋ, ਤੁਹਾਨੂੰ ਚੌਂਕੜੀ ਤੁਹਾਡੇ ਕੋਈ ਗੋਡਾ ਨਹੀਂ ਦੁਖੇਗਾ, ਕੋਈ ਲੱਤ ਨਹੀਂ ਦੁਖੇਗੀ। ਇਹਨੂੰ ਕਹਿੰਦੇ ਸੁੱਖ ਆਸਣ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਆਸਣਾਂ ਬਾਰੇ ਦੱਸਣ ਲੱਗੇ ਹਨ।
ਵੇਦ ਜੁਗੀਸ਼ਰ ਕਰੀ ਭਾਸ਼ਣ।
ਹਾਂ, ਕਹਿੰਦੇ ਜੋ ਵੇਦਾਂ ਅਤੇ ਜੁਗੀਸ਼ਰ ਜਨਾਂ ਨੇ ਜਿਸ ਤਰ੍ਹਾਂ ਆਸਣ ਦੱਸੇ ਹਨ, ਉਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ।
ਜੇ ਤੇ ਜੀਵ ਜਗਤ ਮੈਂ ਜਾਣ।
ਹਾਂ, ਕਿੰਨੇ ਜਿੰਨੇ ਸਾਰੇ ਜੀਵ ਹਨ ਸੰਸਾਰ ਦੇ ਵਿੱਚ, ਜਿਤਨੀ ਮਨੁੱਖਤਾ ਹੈ,
ਆਸਨ ਤੇ ਹੀ ਪਰਮਾਨ।
ਹਾਂ, ਕਹਿੰਦੇ ਇਹ ਸਾਰੇ ਪਰਮਾਨੋ, ਕਹਿੰਦੇ ਜਿਤਨੇ ਉਹ ਆਸਣ ਕੋਈ ਕਿਸੇ ਤਰ੍ਹਾਂ ਲਾਉਂਦਾ ਹੈ, ਕੋਈ ਕਿਸੇ ਤਰ੍ਹਾਂ ਲਾਉਂਦਾ ਹੈ, ਇਹ ਸਾਰੇ ਆਸਣਾਂ ਨੂੰ ਤੁਸੀਂ ਮੰਨਣਾ ਕਰੋ।
ਤਿੰਨ ਤੇ ਯੁਗਮ ਸ਼੍ਰੋਮਣ ਬੀਨੇ।
ਹਾਂ, ਕਹਿੰਦੇ ਤਿੰਨਾਂ ਤੋਂ ਸਾਰਿਆਂ ਤੋਂ ਸ਼੍ਰੋਮਣ ਦੋ ਆਸਣ ਹਨ, ਯੁਗਮ ਨਾਮ ਦੋ, ਬੀਨੇ ਨਾਮ ਚੁਣੇ ਹਨ।
ਮਹਾਂਪੁਰਖ ਹਿਤਕਾਰ ਸੋਲੀਨੇ।
ਹਾਂ, ਜਿਹੜੇ ਮਹਾਂਪੁਰਖ ਲੋਕ ਹਨ, ਆਪਣੇ ਜਿਹੜੇ ਧਿਆਨ ਧਾਰਨ ਵਾਲੇ, ਸਮਾਧੀ ਲਾਉਣ ਵਾਲੇ, ਉਹਨਾਂ ਨੇ ਪ੍ਰੇਮੀ ਜਨੋ ਉਹ ਦੋ ਆਸਣ ਚੁਣੇ ਹਨ।
ਸਿੱਧ ਆਸਣ ਪਦਮਾਸਣ ਦੋ।
ਇੱਕ ਸਿੱਧ ਆਸਣ, ਇੱਕ ਪਦਮ ਆਸਣ, ਇਹ ਦੋ ਆਸਣ ਮਹਾਂਪੁਰਖਾਂ ਨੇ ਚੁਣੇ ਹਨ।
ਲੱਛਣ ਸੁਣਿਆ ਸੋ।
ਉਹ ਜਿਹੜਾ ਸਿੱਧ ਆਸਣ ਅਤੇ ਪਦਮ ਆਸਣ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਜੇ, ਉਹਨਾਂ ਦੋਸਣ ਦੋਏ ਆਸਣਾਂ ਦੇ ਲੱਛਣ ਸੁਣਨਾ ਕਰ।
ਛਿਤ ਕਛ ਖੋਦ ਮ੍ਰਿਦੁਲ ਤ੍ਰਿਣ ਪਾਏ।
ਕਹਿੰਦੇ ਛਿਤ ਨਾਮ ਧਰਤੀ ਨੂੰ ਖੋਦ ਕਰਕੇ ਉਹਦੇ ਵਿੱਚ ਸਾਧ ਸੰਗ ਜੀ ਮ੍ਰਿਦਲ ਭਾਵ ਮ੍ਰਿਦਲ ਕੋਮਲ ਕੋਮਲ ਜਿਹੜੇ ਕੱਖ ਆਦਿਕ ਹਨ ਕੋਈ ਪਾ ਲੈਣੇ।
ਬੈਸੈ ਪੁੰਨ ਪਟ ਬਿਮਲ ਵਿਛਾਏ।
ਹਾਂ, ਕਹਿੰਦੇ ਕੋ ਧਰਤੀ ਨੂੰ ਪੁੱਟ ਕੇ ਜਿਹੜੇ ਸਿੱਧ ਆਸਣ ਅਤੇ ਪਦਮ ਆਸਣ ਲਾਉਂਦੇ ਸਨ, ਉਹ ਧਰਤੀ ਨੂੰ ਪੁੱਟ ਲੈਂਦੇ ਸਨ, ਥੋੜ੍ਹਾ ਜਿਹਾ ਟੋਆ ਪੁੱਟ ਲੈਣਾ, ਉਹਦੇ ਵਿੱਚ ਸਾਧ ਸੰਗ ਜੀ ਕੋਮਲ ਕੋਮਲ ਬੜੇ ਕੂਲੇ ਕੂਲੇ ਕੱਖ ਵਿਛਾ ਲੈਣੇ, ਪਰਾਲੀ ਵਿਛਾ ਲੈਣੀ, ਉਹਦੇ ਉੱਤੇ ਇੱਕ ਸੁੰਦਰ ਆਪਣਾ ਜਿਹੜਾ ਬਹੁਤ ਸੌਫਟ ਕੱਪੜਾ ਹੋਵੇ। ਜ਼ਿਆਦਾ ਤੌਰ 'ਤੇ ਇਹ ਲੋਕ ਉੱਨ ਦੇ ਕੱਪੜੇ ਵਿਛਾਇਆ ਕਰਦੇ ਸਨ, ਕਿਉਂਕਿ ਜਿਹੜੀ ਉੱਨ ਸੀ ਇਹ ਬੜੀ ਕੋਮਲ ਹੁੰਦੀ ਹੈ, ਉਹ ਵਿਛਾ ਕਰਕੇ
ਹਵੈ ਪਾਵਨ ਅੰਗ ਡੁਲਾਏ।
ਹਾਂ, ਕਹਿੰਦੇ ਹੈ ਪਾਵਨ, ਕਹਿੰਦੇ ਪਵਿੱਤਰ ਹੋ ਕਰਕੇ ਅੰਗ ਨਹੀਂ ਕੋ ਡੁਲਾਉਣਾ, ਅੰਗ ਇੱਧਰ ਉੱਧਰ ਡੁਲਣਾ ਨਹੀਂ ਚਾਹੀਦਾ, ਉਸ ਨੂੰ ਕਹਿੰਦੇ ਹਨ
ਬਾਮ ਪੈਰ ਸੋ ਗੁਦਾ ਦਬਾਏ।
ਹਾਂ, ਬਾਮ ਨਾਮ ਸਾਧ ਸੰਗ ਜੀ, ਬਾਮ ਕਹਿੰਦੇ ਹੈਗੇ ਖੱਬੇ ਪੈਰ ਨੂੰ, ਖੱਬੇ ਪੈਰ ਦੇ ਨਾਲ ਸਾਡਾ ਜਿਹੜਾ ਮੂਲਾ ਚੱਕਰ ਹੈ ਉਹਨੂੰ ਦਬਾਉਣਾ ਹੈ ਅੱਡੀ ਦੇ ਨਾਲ।
ਦੋਹਰਾ ਇੰਦਰੀ ਪਰ ਦਹਿਨ ਤਰੈ ਅਗਰ ਨਾਸਕਾ ਧਿਆਨ।
ਹਾਂ, ਕਹਿੰਦੇ ਬਾਮ ਦੇ ਜਿਹੜਾ ਸਾਡਾ ਖੱਬਾ ਅੱਡੀ ਹੈ ਉਹਦੇ ਨਾਲ ਤੁਸੀਂ ਮੂਲਾ ਚੱਕਰ ਨੂੰ ਦਬਾਉਣਾ, ਅਤੇ ਜਿਹੜਾ ਖੱਬਾ ਪੈਰ ਹੈ, ਸੱਜਾ ਆਪਣਾ ਖੱਬਾ ਪੈਰ ਹੈ, ਉਹਦੇ ਨਾਲ ਪ੍ਰੇਮੀ ਜਨੋ ਜਿਹੜਾ ਆਪਣੇ ਖੱਬਾ ਉਹਦੇ ਨਾਲ ਸਾਧ ਸੰਗਤ ਜੀ ਜਿਹੜੇ ਸਾਡਾ ਮੂਲਾ ਚੱਕਰ ਉਸਨੂੰ ਦਬਾਉਣਾ, ਜਿਹੜਾ ਸੱਜਾ ਪੈਰ ਹੈ ਉਹਦੇ ਨਾਲ ਜਿਹੜੇ ਅਪਸਤ ਇੰਦਰੀ ਹੈ ਉਸ ਦੀ ਸਾਧ ਸੰਗਤ ਜੀ ਅੱਡੇ ਨਾਲ ਦਬਾਉਣਾ ਹੈ।
ਸਿੱਧ ਆਸਣ ਇਨ ਇਹ ਕੋ ਪਣੈ।
ਹਾਂ, ਕਹਿੰਦੇ ਹਾਂ ਧਰਤੀ ਦੇ ਉੱਤੇ ਸਾਧ ਸੰਗਤ ਜੀ ਬੈਠ ਕਰਕੇ ਦੋਨੋਂ ਇਹ ਅੱਡੀਆਂ ਦੇ ਨਾਲ ਦਬਾ ਕਰਕੇ ਸਿੱਧੇ ਬੈਠ ਕਰਕੇ ਧਰਤੀ ਦੇ ਵੱਲ ਨੂੰ ਜਿਹੜੀ ਸਾਡੀ ਨੱਕ ਹੈ ਉਹ ਧਰਤੀ ਨੂੰ ਸਿੱਧਾ ਕਰਨਾ ਅਤੇ ਨੇਤਰ ਜਿਹੜੇ ਹਨ ਉਹ ਧਰਤੀ ਨੂੰ ਸਿੱਧੇ ਹੋ ਜਾਣ, ਇਸ ਨੂੰ ਕਹਿੰਦੇ ਸਿੱਧ ਆਸਣ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਯੋਗ ਮਾਰਗ ਦਾ ਜਿਹੜਾ ਕਸ਼ਟ ਯੋਗ ਹੈ ਉਹ ਇਸ ਨੂੰ ਦੱਸ ਰਹੇ ਹਨ।
ਯੋਗੀ ਕਰਤ ਸੁਜਾਨ।
ਹਾਂ, ਜਿਹੜੇ ਸੁਜਾਨ ਯੋਗੀ ਹਨ, ਚਤਰ ਯੋਗੀ ਹਨ, ਇਹ ਉਹ ਆਸਣ ਕਰਦੇ ਹਨ।
ਦਾਏ ਪੱਗ ਪਰ ਧਰ ਕਰ ਬਾਹਾਂ।
ਹਾਂ, ਕਹਿੰਦੇ ਦਾਏ ਤੇ ਖੱਬਾ ਪੈਰ ਤੇ ਸੱਜੇ ਤੇ ਖੱਬਾ ਪੈਰ ਦੋਨਾਂ ਨੂੰ ਇੱਕ ਦੂਜੇ ਤੇ ਧਰ ਕੇ
ਬਾਵੇਂ ਪਰ ਕਰ ਦਹਿਨ ਟਿਕਾਵਾ।
ਹਾਂ, ਬਾਵੇਂ ਕਰ ਪਰ ਦਹਿਨ ਟਿਕਾਵੇ, ਦੋਨਾਂ ਹੱਥਾਂ ਦੇ ਉੱਤੇ ਸਾਧ ਸੰਗਤ ਜੀ ਟਿਕਾ ਕੇ ਜਿਸ ਤਰ੍ਹਾਂ ਇਸ ਤਰ੍ਹਾਂ ਆਪਣੇ ਹੱਥ ਟਿਕਾ ਕੇ
ਦੋਨੋਂ ਪੂਜਾ ਕੰਡ ਕਰ ਪਾਛੀ।
ਹਾਂ, ਦੋਨੋਂ ਪੂਜਾ ਨੂੰ ਸਾਧ ਸੰਗਤ ਜੀ ਇੱਕ ਦੂਜੇ ਤੇ ਸੱਜੇ ਖੱਬੇ ਤੇ ਚੜ ਕੇ ਉਹਨਾਂ ਜਿਹੜੀਆਂ ਹੱਥਾਂ ਨੂੰ ਕੰਡ ਨਾਮ ਜਿਹੜੀ ਸਾਡੀ ਪਿੱਠ ਹੈ, ਬੈਕ ਹੈ, ਉਹਦੇ ਪਿੱਛਾ ਨੂੰ ਦੋਨੋਂ ਹੱਥ ਲੈ ਜਾਣੇ ਇੱਕ ਦੂਜੇ ਤੇ ਚਾੜ ਕੇ
ਗਏ ਅੰਗੂਠੇ ਪੱਗ ਤਿੱਡ ਆਚੇ।
ਹਾਂ, ਜਿਹੜਾ ਸੱਜਾ ਹੱਥ ਹੈ ਉਹਦੇ ਨਾਲ ਸਾਧ ਸੰਗਤ ਦੀ ਖੱਬਾ ਅੰਗੂਠਾ ਪਕੜਨਾ ਪੈਰ ਦਾ, ਅਤੇ ਖੱਬੇ ਹੱਥ ਨਾਲ ਸੱਜਾ ਆਪਣੇ ਖੱਬੇ ਪੈਰ ਦਾ ਪਕੜਨਾ, ਇਸ ਨੂੰ ਪਿੱਛਾ ਤੋਂ ਹੱਥ ਕਰਕੇ
ਨਾਸਕਾ ਧਿਆਨ।
ਹਾਂ, ਕਹਿੰਦੇ ਧਰਤੀ ਦੇ ਵੱਲ ਨੂੰ ਨਾਸਕਾਂ ਦਾ ਧਿਆਨ, ਆਪਣੇ ਅੱਖਾਂ ਦਾ ਧਿਆਨ ਰੱਖਣਾ।
ਕਰ ਬੈਸੇ ਪਦਮਾਸਨ ਜਾਣਾ।
ਹਾਂ, ਕਹਿੰਦੇ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹ ਸਾਧ ਸੰਗਤ ਜੀ, ਕਹਿੰਦੇ ਇਹ ਪਦਮ ਆਸਣ ਹੈ, ਪਹਿਲਾ ਸਿੱਧ ਆਸਣ ਅਤੇ ਦੂਸਰਾ ਸਾਧ ਸੰਗਤ ਜੀ, ਖੱਬੇ ਅਤੇ ਸੱਜਾ, ਸੱਜੇ ਅਤੇ ਖੱਬਾ, ਅਤੇ ਹੱਥ ਵੀ ਸੱਜੇ ਅਤੇ ਖੱਬਾ ਅਤੇ ਖੱਬੇ ਅਤੇ ਸੱਜਾ ਕਰਕੇ ਪਿੱਛਾ ਨੂੰ ਦੋਨੋਂ ਹੱਥ ਕਰਕੇ ਦੋਨੋਂ ਅੰਗੂਠੇ ਪਕੜਨੇ। ਇਹ ਬੜਾ ਸਾਧ ਸੰਗਤ ਜੀ, ਇਹ ਆਪਣੇ ਕਈ ਦਫ਼ਾ ਤੁਸੀਂ ਇਹ ਦੇਖਿਆ, ਜਿਹੜੇ ਉਹ ਸਵਾਮੀ ਰਾਮਦੇਵ ਹਨ ਉਹ ਇਹ ਆਸਣ ਬਹੁਤ ਕਰਦੇ ਹਨ। ਉਹ ਇਹ ਹੈਗਾ ਕਸ਼ਟ ਯੋਗ, ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ। ਇਹ ਦੱਸ ਰਹੇ ਹਨ ਕਿ ਕਸ਼ਟ ਰੋਗ ਦੇ ਜਿਹੜਾ ਕਸ਼ਟ ਯੋਗ ਹੈ, ਇਹਦੇ ਵਿੱਚ ਜਿਹੜਾ ਮਨ ਹੈ ਉਹ ਕਦੇ ਨਿਰਮਲ ਨਹੀਂ ਹੁੰਦਾ, ਇਹਦੇ ਵਿੱਚ ਹੰਕਾਰ ਵੀ ਆ ਜਾਂਦਾ ਹੈ, ਰਿੱਧੀਆਂ ਸਿੱਧੀਆਂ ਆ ਗਈਆਂ ਅਤੇ ਨਾਲ ਹੰਕਾਰ ਵੀ ਤੁਰ ਕੇ ਆ ਜਾਂਦਾ ਹੈ।
ਅੰਗ ਪੰਚਮੋ ਪ੍ਰਾਣਾਯਾਮ।
ਹਾਂ, ਕਹਿੰਦੇ ਜਿਹੜਾ ਪੰਜਵਾਂ ਅੰਗ, ਜਿਹੜਾ ਪੰਜਵਾਂ ਸਾਧ ਸੰਗਤ ਜੀ ਗੁਣ ਹੈ ਪ੍ਰਾਣਾਯਾਮ, ਪ੍ਰਾਣਾਯਾਮ ਇਹ ਪੰਜਵਾਂ ਸਾਧਨ ਹੈ।
ਪੂਰਕ ਕੁੰਭਕ ਰੇਚਕ ਨਾਮ।
ਇਹਦਾ ਪ੍ਰਾਣਾਯਾਮ ਦਾ ਨਾਮ ਹੈ ਪੂਰਕ, ਕੁੰਭਕ ਅਤੇ ਰੇਚਕ, ਇਹ ਤਿੰਨ ਇਹਦੇ ਨਾਮ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ, ਸਾਡੀ ਜਿਹੜੀ ਸੱਜੀ ਨਾਸਕਾ ਹੈ ਪੂਰਕ ਹੈ, ਜਿਹੜੀ ਆ ਤ੍ਰਿਕੁਟੀ ਹੈ ਇਹ ਸਾਧ ਸੰਗਤ ਜੀ ਆਪਣੇ ਪੂਰਵ, ਇਹ ਕੁੰਭਕ ਹੈ ਆ ਜਿਹੜਾ ਮੱਥੇ ਦਾ ਵਿਚਾਲਦਾ ਹੈ, ਜਿਹੜੀ ਖੱਬੀ ਹੈ ਸਾਧ ਸੰਗਤ ਜੀ ਆਪਣੇ ਜਿਹੜੀ ਰੇਚਕ ਹੈ, ਇਸ ਤਰ੍ਹਾਂ ਇਹ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੱਸ ਰਹੇ ਹਨ।
ਬਾਹਰਤੇ ਮਨ ਸੁਰਤ ਟਿਕਾਵੇ।
ਹਾਂ, ਕਹਿੰਦੇ ਜਦੋਂ ਬਾਹਰ ਮੁਖੀ ਸਾਧ ਸੰਗਤ ਜੀ ਸੁਰਤੀ ਟਿਕਾਣੀ ਹੋਵੇ,
ਦੈਨੇ ਸੁਰਤੇ ਪ੍ਰਾਣ ਚੜਾਵੇ।
ਦੈਨੇ ਨਾਮ ਸੱਜੇ ਪਾਸੇ ਤੋਂ ਸਾਧ ਸੰਗਤ ਜੀ ਪ੍ਰਾਣ ਚੜਾਉਣੇ। ਇਹ ਸਾਧ ਸੰਗਤ ਜੀ ਕਈ ਵਾਰੀ ਆਪਾਂ ਇਹ ਕਰਦੇ ਵੀ ਇੱਕ ਜਿਹੜੀ ਨਾਸਕਾਂ ਹੈ ਉਸ ਨੂੰ ਬੰਦ ਕਰ ਲੈਣਾ ਅਤੇ ਸੱਜੇ ਪਾਸੇ 'ਤੇ ਸਾਧ ਸੰਗਤ ਜੀ ਜਿਹੜਾ ਸਵਾਸ ਉੱਤੇ ਨੂੰ ਚੜਾਉਣਾ, ਇਸ ਨੂੰ ਸਾਧ ਸੰਗਤ ਜੀ ਕਹਿੰਦੇ ਨੇ ਪੂਰਕ, ਪੂਰਕ ਉੱਤੇ ਨੂੰ ਚਾੜਨ ਦਾ ਪੂਰਨਾ ਭਾਈ, ਇਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ।
ਖੈਂਚਤ ਦੁਆਦਸ਼ ਮਾਤਰ ਹੈ ਜੋਏ।
ਦੁਆਦਸ਼ ਨਾ 12 ਵਾਰੀ ਇਹਨੂੰ ਖਿੱਚਣਾ ਹੈ, ਇਹਨੂੰ ਕਹਿੰਦੇ 12 ਮਾਤਰਾ ਦਾ ਓਅੰਕਾਰ, 12 ਵਾਰ ਇਹ ਸਾਧ ਸੰਗਤ ਜੀ ਸਵਾਸ ਉੱਤੇ ਨੂੰ ਖਿੱਚਣਾ ਹੈ।
ਓਅੰਕਾਰ ਜਪੈ ਤਬ ਸੋਏ।
ਹਾਂ, ਓਅੰਕਾਰ ਦਾ ਜਾਪ ਕਰਨਾ ਜਦੋਂ ਇਹ 12 ਵਾਰ ਉੱਤੇ ਨੂੰ ਖਿੱਚਣਾ ਹੈ, ਇਹਨੂੰ ਸਾਧ ਸੰਗਤ ਜੀ ਸੱਜੇ, ਜਿਹੜਾ ਸੱਜਾ ਸਾਡਾ ਸਵਰ ਹੈ, ਸੱਜੀ ਸਾਡੀ ਨਾਸਕਾਂ ਹੈ, ਇਹਦੇ ਰਾਹੀਂ ਜਿਹੜਾ ਸਵਾਸ ਖਿੱਚ ਕਰਕੇ 12 ਵਾਰ ਸਾਧ ਸੰਗਤ ਜੀ ਖਿੱਚਣਾ, ਓਅੰਕਾਰ ਦਾ ਜਾਪ ਕਰਨਾ।
ਜਿਤੇ ਪ੍ਰਾਣ ਅੰਤਰ ਠਹਿਰਾਵੇ।
ਹਾਂ, ਜਿੰਨਾ ਚਿਰ ਸਾਧ ਸੰਗਤ ਜੀ ਉੱਤੇ ਟਿਕ ਜਾਣ ਜਿਹੜੇ ਸਵਾਸ ਹਨ, ਫਿਰ 12 ਵਾਰੀ ਖਿੱਚ ਕੇ ਉੱਤੇ ਜਿਹੜੀ ਸਾਡੀ ਤ੍ਰਿਕੁਟੀ ਹੈ ਉਹਦੇ ਉੱਤੇ ਸਵਾਸਾਂ ਨੂੰ ਠਹਿਰਾਉਣਾ, ਉੱਥੇ ਆਪਾਂ ਕਿੰਨਾ ਚਿਰ ਟਿਕਾ ਸਕਦੇ ਹਾਂ। ਕਈ ਵਾਰੀ ਵਾਹਿਗੁਰੂ ਦਾ ਸਿਮਰਨ ਕਰਕੇ ਸਾਧ ਸੰਗਤ ਜੀ, ਜਿਹੜਾ ਇਹ ਲੋਕ ਸਨ ਯੋਗੀਆਂ ਦੀ ਉਮਰ ਤਾਂਹੀਓ ਜ਼ਿਆਦਾ ਸੀ ਕਿਉਂਕਿ ਉਹਨਾਂ ਨੇ ਸਾਧ ਸੰਗਤ ਜੀ ਲੰਬੇ ਸਵਾਸ ਲੈ ਕਰਕੇ ਓਅੰਕਾਰ ਦਾ ਉਹ ਜਾਪ ਕਰਦੇ ਸਨ। ਸਵਾਸ ਗਿਣਤੀ ਦੇ ਹਨ, ਜਿੰਨੇ ਸਾਨੂੰ ਆਉਣੇ ਉਤਨੇ ਹੀ ਆਉਣੇ ਹਨ, ਪਰ ਜਦੋਂ ਸਾਧ ਸੰਗਤ ਜੀ ਆਪਾਂ ਹੌਲੀ ਸਾਹ ਲੈਂਦੇ ਹਾਂ ਤਾਂ ਉਹਦੇ ਨਾਲ ਸਾਡੇ ਸਵਾਸ ਜਿਹੜੇ ਗਿਣਤੀ ਦੇ ਉਹ ਘੱਟ ਆਉਂਦੇ ਹਨ ਅਤੇ ਜਿਹੜੇ ਸਾਡੇ ਉਹ ਜਮ੍ਹਾਂ ਹੋ ਜਾਂਦੇ ਹਨ। ਇਸ ਕਰਕੇ ਉਮਰ ਉਹਨਾਂ ਦੀ ਤਾਂ ਲੰਬੀ, ਹੋਰ ਲੰਬੀ ਉਮਰ ਕਿਤੇ ਉਹ ਲਿਖਾ ਕੇ ਨਹੀਂ ਆਉਂਦੇ ਕਿ ਉਹਨਾਂ ਦੀ ਉਮਰ ਲੰਬੀ ਹੈ। ਸੰਤੋਖਾ ਜੋਗੀ, ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਤੋਖ ਸਰ ਸਰੋਵਰ ਬਣਾਇਆ, ਉੱਥੇ ਪ੍ਰੇਮੀ ਜਨੋ ਸੰਤੋਖਾ ਜੋਗੀ ਜਦੋਂ ਗੁਰੂ ਸਾਹਿਬ ਜੀ ਪੱਟ ਰਹੇ ਸਨ, ਥੱਲੇ ਮੱਠ ਨਿਕਲਿਆ। ਬਾਬਾ ਬੁੱਢਾ ਜੀ ਕਹਿੰਦੇ, ਹੇ ਸਤਿਗੁਰੂ ਥੱਲੇ ਮੱਠ ਹੈ। ਕਹਿਣ ਲੱਗੇ, ਦੇਖੋ ਮੱਠ ਕਹਿ ਕੀ ਹੈ। ਤਾਂ ਉਸ ਮੱਠ ਨੂੰ ਜਦੋਂ ਇੱਕ ਛੋਟੀ ਜਿਹੀ ਬਾਰੀ ਲੱਗੀ ਹੋਈ ਖੋਲ੍ਹੀ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਯੋਗੀ ਬੈਠਾ ਹੈ। ਉਸ ਦੇ ਜਿਹੜੇ ਭਰਵੱਟੇ ਹਨ, ਇਹ ਬਾਲ ਅੱਖਾਂ ਦੇ, ਇਹ ਵੀ ਥੱਲੇ ਲਾ ਆ ਕੇ ਇਹਦਾ ਮੂੰਹ ਲੁਕਿਆ ਹੋਇਆ ਸੀ, ਦਾੜੀ ਇਹਦੀ ਚਿੱਟੀ ਸੀ। ਇਹ ਦਸਵੇਂ ਦੁਆਰ ਇਸਨੇ ਸਵਾਹ ਚਾੜੇ ਹੋਏ ਹਨ। ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦੇ ਪੈਰਾਂ ਦੀਆਂ ਤਲੀਆਂ ਨੂੰ ਅਤੇ ਹੱਥਾਂ ਦੀਆਂ ਤਲੀਆਂ ਨੂੰ ਬਦਾਮ ਰੋਗਨ ਦੀ ਮਾਲਿਸ਼ ਕਰੋ ਅਤੇ ਇਹਦੇ ਸਵਾਸ ਥੱਲੇ ਉੱਤਰ ਆਉਣ। ਇਹ ਥੱਲੇ ਸਾਧ ਸੰਗਤ ਜੀ ਇਸੇ ਤਰ੍ਹਾਂ ਕੀਤੀ ਅਤੇ ਇਹਦੇ ਸਵਾਸ ਥੱਲੇ ਉੱਤਰੇ। ਕਹਿਣ ਲੱਗਾ ਕੌਣ ਸਾ ਯੁੱਗ ਹੈ? ਅੱਗੋਂ ਜਵਾਬ ਆਇਆ ਕਿ ਕਲੂ ਆਇਓ ਰੇ ਕਲੂ ਆਇਓ, ਕਿ ਕਲਯੁੱਗ ਹੈ। ਕੌਣ ਸਾ ਆਪ, ਜਿਸ ਤਰ੍ਹਾਂ ਕਲਯੁੱਗ ਦੇ ਅਤੇ ਤ੍ਰੇਤੇ ਦੁਆਪਰ ਸਤਯੁੱਗ ਦੇ ਅਵਤਾਰ ਸਨ, ਕੌਣ ਅਵਤਾਰ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪੰਜਵੀਂ ਜੋਤ। ਇਹ ਖਿੜਖਿੜਾ ਕੇ ਹੱਸ ਪਿਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸਾਧ ਸੰਗਤ ਜੀ ਸੀਸ ਰੱਖ ਦਿੱਤਾ। ਕਹਿਣ ਲੱਗਾ ਮੈਂ ਸਮੇਂ ਦੀ ਅਡੀਕ ਕਰਦਾ ਸੀ, ਉਹ ਸਮਾਂ ਆ ਗਿਆ, ਇਸ ਨੇ ਗੁਰੂ ਸਾਹਿਬ ਜੀ ਦੇ ਸਨਮੁਖੀ ਸਰੀਰ ਤਿਆਗ ਦਿੱਤਾ ਸੀ। ਉਹ ਸਰੋਵਰ ਦਾ ਨਾਮ ਹੀ ਸੰਤੋਖ ਸਰ ਰੱਖ ਦਿੱਤਾ। ਜਦੋਂ ਸਤਸੰਗੀ ਜਨੋਂ ਦਰਬਾਰ ਸਾਹਿਬ ਦੇ ਸਰੋਵਰ ਦਾ ਪਾਣੀ ਨਹੀਂ ਸੀ ਅਟਕਦਾ, ਤਾਂ ਉਸ ਵੇਲੇ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਵਰਗੇ, ਭਾਈ ਸਾਲੋ ਵਰਗੇ ਕਹਿਣ ਲੱਗੇ, ਗਰੀਬਨਵਾਜ, ਸਰੋਵਰ ਦਾ ਪਾਣੀ ਨਹੀਂ ਅਟਕ ਰਿਹਾ। ਰਾਤ ਨੂੰ ਪਾਉਂਦੇ ਹਾਂ, ਭਰਦੇ ਹਾਂ ਖੂਹਾਂ ਹਲਟਾਂ ਦੇ ਨਾਲ, ਪਾਣੀ ਸੁੱਕ ਜਾਂਦਾ ਹੈ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਤੋਖ ਸਰ, ਸਰੋਵਰ ਦੀ ਜਿਹੜੀ ਮਿੱਟੀ ਹੈ ਪੁੱਟੀ ਹੋਈ, ਉਹ ਸਰੋਵਰ ਦੀ ਤਹਿ ਦੇ ਥੱਲੇ ਵਿਛਾ ਦਿਓ। ਇਸੇ ਤਰ੍ਹਾਂ ਸਤਸੰਗੀ ਜਨੋਂ ਕੀਤਾ। ਜੋ ਦਰਬਾਰ ਸਾਹਿਬ ਸਰੋਵਰ ਹੈ, ਉਹ ਸੰਤੋਖ ਸਰ ਸਰੋਵਰ ਦੀ ਜਿਹੜੀ ਮਿੱਟੀ ਸੀ ਪੁੱਟ ਕੇ ਜਦੋਂ ਸਰੋਵਰ ਦੇ ਥੱਲੇ ਤਹਿ ਵਿਛਾ ਦਿੱਤੀ, ਤਾਂ ਪਾਣੀ ਜਦੋਂ ਖੜ੍ਹਾ ਕੀਤਾ ਤਾਂ ਪਾਣੀ ਖੜ੍ਹ ਗਿਆ, ਫਿਰ ਸੁੱਕਿਆ ਨਹੀਂ ਪਾਣੀ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਯੋਗ ਸਾਧਨਾ ਦੱਸ ਰਹੇ ਹਨ ਕਿ ਇਹ ਜਿਹੜੇ ਯੋਗ ਸਾਧਨਾ ਸੀ, ਇਹਨਾਂ ਇਹ ਯੋਗੀ ਜਨਾਂ ਨੇ ਸਾਧ ਸੰਗੀ ਕਰਕੇ ਵੱਡੀਆਂ ਵੱਡੀਆਂ ਉਮਰਾਂ ਵਧਾਈਆਂ ਹੋਈਆਂ ਸਨ।
ਕੁੰਭਕ ਤੇ ਤੋ ਨਾਮ ਕਹਾਵੇ।
ਹਾਂ, ਕਹਿੰਦੇ ਇਹ ਕੁੰਭਕ ਹੈ ਜਿਹੜਾ ਸਾਧ ਸੰਗੀ ਆਪਣੇ ਪਹਿਲਾਂ ਪੂਰਕ ਹੈ ਅਤੇ ਉੱਤੇ ਜਿਹੜਾ ਆਪਣੇ ਸਵਾਸਾਂ ਨੂੰ ਠਹਿਰਾਉਣਾ ਹੈ, ਪਹਿਲਾਂ ਪੂਰਨਾ ਅਤੇ ਫਿਰ ਸਾਧ ਉੱਤੇ ਠਹਿਰਾਉਣਾ। ਕੁੰਭ ਨਾਮ ਸਾਧ ਸੰਗੀ ਘੜੇ ਦਾ ਹੈ, ਘੜੇ ਦੇ ਵਿੱਚ ਪਾਣੀ ਟਿਕ ਜਾਂਦਾ ਹੈ ਨਾ। ਇਹ ਜਿਹੜੀ ਸਾਡੀ ਤ੍ਰਿਕੁਟੀ ਹੈ, ਇਹਦੇ ਵਿੱਚ ਸਵਾਸਾਂ ਨੂੰ ਜਿਹੜਾ ਟਿਕਾਣ ਦਾ ਨਾਮ ਹੀ ਕੁੰਭਕ ਹੈ।
ਚੌਵੀਸ ਮਾਤਰਾ ਓਂਕਾਰ।
ਹਾਂ, ਕਹਿੰਦੇ ਚੌਵੀਸ ਮਾਤਰਾ, ਫਿਰ ਚੌਵੀ ਵਾਰ ਫਿਰ ਉਹ ਸਵਾਸਾਂ ਨੂੰ ਖਿੱਚਣਾ ਹੈ।
ਜਾਪ ਕਰੇ ਤੇ ਸਮੇਂ ਉਚਾ।
ਹਾਂ, ਕਹਿੰਦੇ ਉਸ ਵੇਲੇ ਓਂਕਾਰ ਦਾ ਚੌਵੀ ਵਾਰ ਖਿੱਚ ਕੇ ਜਦੋਂ ਸਵਾਸ ਨੂੰ ਫਿਰ ਉਤਾਰਨਾ ਹੈ, ਓਂਕਾਰ ਦਾ ਜਾਪ ਕਰਨਾ ਹੈ।
ਰੇਚਕ ਯਾ ਕੋ ਨਾਮ ਕਹੀ ਜਾ।
ਹਾਂ, ਕਹਿੰਦੇ ਉਹਦਾ ਨਾਮ ਰੇਚਕ ਹੈ। ਪਹਿਲਾਂ ਚਾੜਨਾ ਸਵਾਸਾਂ ਨੂੰ ਪੂਰਕ, ਉੱਤੇ ਠਹਿਰਾਉਣ ਦਾ ਨਾਮ ਕੁੰਭਕ, ਅਤੇ ਥੱਲੇ ਨੂੰ ਉਤਾਰਨ ਦਾ ਨਾਮ ਹੈ ਰੇਚਕ। ਜਦੋਂ ਥੱਲੇ ਨੂੰ ਸਵਾਸ ਉਤਰਦਾ ਹੈ, ਸਵਾਸ ਨੂੰ ਉਤਾਰਨ ਦਾ ਸਾਧ ਸੰਗਤੀ ਚੌਵੀ ਵਾਰ ਖਿੱਚ ਕੇ ਓਅੰਕਾਰ ਦਾ ਜਾਪ ਕਰਨਾ, ਉਹਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਰੇਚਕ ਹੈ।
ਸਣੇ ਸਣੇ ਜੋ ਛੋਡਣ ਜਗੀਜਾ।
ਹਾਂ, ਸਹਿਜੇ ਸਹਿਜੇ ਸਵਾਸ ਨੂੰ ਸਾਧ ਸੰਗਤ ਜਿਹੜਾ ਇੰਨਾ ਬਾਰਾਂ ਵਾਰੀ ਖਿੱਚ ਕੇ ਓਅੰਕਾਰ ਦਾ ਜਾਪ ਕਰਕੇ ਉੱਤੇ ਟਿਕਾਇਆ ਹੋਇਆ ਸਵਾਸ ਹੈ, ਜਿਸ ਨੂੰ ਕੁੰਭਕ ਕਹਿੰਦੇ ਹਨ, ਉਸ ਨੂੰ ਸਹਿਜੇ ਸਹਿਜੇ ਉਤਾਰਨਾ। ਉਸ ਸਵਾਸ ਨੂੰ ਇੱਕੋ ਦਮ ਨਹੀਂ ਸਾਰੀ ਹਵਾ ਕੱਢ ਦੇਣੀ, ਬਾਜੂ ਬਾਹਰ ਕੱਢ ਦੇਣੀ, ਸਹਿਜੇ ਸਹਿਜੇ ਉਸ ਸਵਾਸਾਂ ਨੂੰ ਉਤਾਰ ਕੇ
ਤੈਸੇ ਹੀ ਬਾਏ ਤੇ ਦਾਏ।
ਇਸੇ ਕਹਿੰਦੇ ਬਾਏ ਤੇ ਦੂਸਰੇ ਨਾਸਕਾਂ ਰਾਹੀਂ ਚਾੜ ਕੇ ਅਤੇ ਫਿਰ ਸੱਜੇ ਰਾਹੀਂ ਖੱਬੇ ਰਾਹੀਂ ਚਾੜ ਕੇ ਸੱਜੇ ਰਾਹੀਂ ਉਤਾਰਨਾ, ਅਤੇ ਸੱਜੇ ਰਾਹੀਂ ਚਾੜ ਕੇ ਖੱਬੇ ਰਾਹੀਂ ਉਤਾਰਨਾ। ਉੱਤੇ ਠਹਿਰਾਉਣ ਦਾ ਨਾਮ ਕੁੰਭਕ ਹੈ, ਉਤਾਰਨ ਦਾ ਨਾਮ ਰੇਚਕ ਹੈ, ਅਤੇ ਚਾੜਨ ਦਾ ਨਾਮ ਕੁੰਭਕ ਹੈ, ਆਪਣੇ ਪੂਰਕ ਹੈ।
ਦਾਏ ਤੇ ਬਾਏ ਸੋ ਚੜਾਏ।
ਹਾਂ, ਕਹਿੰਦੇ ਦਾਏ ਤੇ ਬਾਏ, ਦਾਏ ਪਾਸੇ ਅਤੇ ਬਾਏ ਪਾਸੇ ਨੂੰ ਚੜਾਉਣਾ, ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਯੋਗ ਦੀ ਕਿਰਿਆ ਦੱਸ ਰਹੇ ਹਨ।
ਖੁੱਲੇ ਰਾਏ ਤ੍ਰਿਕੁਟੀ ਇਸ ਡਾਰਾ।
ਹਾਂ, ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਦੀ ਤ੍ਰਿਕੁਟੀ ਖੁੱਲ ਜਾਂਦੀ ਹੈ। ਤ੍ਰਿਕੁਟੀ ਕੀ ਹੈ? ਤਿੰਨਾਂ ਨੌਆਂ ਦਾ ਤ੍ਰਿਕੁਟੀ, ਗੰਗਾ ਜਮਨਾ ਸੁਰਸਤੀ, ਇਹਨੂੰ ਕਹਿੰਦੇ ਤ੍ਰਿਕੁਟੀ। ਇਹ ਸਾਧ ਸੰਗਤ ਦੀ ਕੁੰਭਕ ਅਤੇ ਆਪਣੇ ਪਹਿਲਾਂ ਸਾਧ ਸੰਗਤ ਦੀ ਪੂਰਕ ਅਤੇ ਕੁੰਭਕ ਨਾਮ ਉੱਤੇ ਠਹਿਰਾਉਣ ਦਾ, ਪੂਰਕ ਨਾਮ ਸਾਧ ਸੰਗਤ ਜੀ ਰੇਚਕ ਨਾਮ ਉਤਾਰਨ ਦਾ, ਪੂਰਕ ਨਾਮ ਉੱਤੇ ਚਾੜਨ ਦਾ, ਅਤੇ ਕੁੰਭਕ ਨਾਮ ਠਹਿਰਾਉਣ ਦਾ, ਰੇਚਕ ਨਾਮ ਥੱਲੇ ਉਤਾਰਨ ਦਾ, ਇਹਨੂੰ ਕਹਿੰਦੇ ਤ੍ਰਿਕੁਟੀ। ਇਹਦਾ ਜਾਪ ਕਰਨੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦਸਮ ਦੁਆਰ ਦਾ ਜਿਹੜਾ ਤ੍ਰਿਕੁਟੀ ਉਹ ਖੁੱਲ੍ਹ ਜਾਂਦੀ ਹੈ।
ਠਹਿਰੇ ਪ੍ਰਾਣ ਜੇ ਦਸਵੇਂ ਦੁਆਰ।
ਹਾਂ, ਕਹਿੰਦੇ ਜਿਹੜਾ ਦਸਵਾਂ ਦੁਆਰ ਹੈ ਉਹਦੇ ਉੱਤੇ ਜੇ ਪ੍ਰਾਣ ਕਿਤੇ ਠਹਿਰ ਜਾਣ,
ਤਬੈ ਅਨਹਦ ਕੀ ਧੁਨ ਖੁੱਲ੍ਹ ਹੈ।
ਹਾਂ, ਕਹਿੰਦੇ ਫਿਰ ਉਹ ਜਿਹੜੀ ਅਨਹਦ ਦੀ ਧੁਨੀ ਹੈ, ਜਿਹੜਾ ਸਤਿਸੰਗ ਜੀ ਜਪ ਅਜਪਾ ਜਾਪ ਹੈ, ਜਦੋਂ ਉਹ ਆਪਣੇ ਸਵਾਸਾਂ ਨੂੰ ਚਾੜਨਾ ਅਤੇ ਉੱਤੇ ਠਹਿਰਾਉਣਾ ਅਤੇ ਫਿਰ ਥੱਲੇ ਉਤਾਰਨਾ, ਤ੍ਰਿਕੁਟੀ ਖੁੱਲ੍ਹਣ ਤੋਂ ਬਾਅਦ ਸਤਿਸੰਗ ਜੀ ਦਸਵੇਂ ਦੁਆਰ ਵਿੱਚ ਜਿਹੜੇ ਸਵਾਸ ਹਨ, ਅਜਪਾ ਜਾਪ ਜਿਹੜਾ ਅਨਾਹਦ ਦੀ ਧੁਨੀ ਹੈ, ਜਿਸ ਨੂੰ ਸਤਿਸੰਗ ਜੀ ਯੋਗੀ ਜਨ ਕਹਿੰਦੇ ਹਨ ਕਿ ਉਹ ਜਿਹੜਾ ਰਸ ਆਉਂਦਾ ਹੈ, ਉਹ ਰਸ ਕੀ ਹੈ? ਦਸਵੇਂ ਦੁਆਰ ਦੇ ਸਤਿਸੰਗ ਜੀ ਇੱਕ ਤਾਲੂਏ ਵਿੱਚ ਫਿਰ ਰਸ ਡਿੱਗਦਾ ਹੈ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ। ਉਹ ਤਾਲੂਆ ਕੀ? ਉਹ ਜੀਭ ਜਿਹੜੀ ਉਹ ਤਾਲੂਏ ਦਾ ਨਾਂ ਲਾ ਕਰਕੇ ਉਹ ਰਸ ਦੇ ਆਨੰਦ ਨੂੰ ਮਾਣਦੇ ਹਨ। ਉਸ ਨੂੰ ਸਤਿਸੰਗ ਜੀ ਇਹ ਆਪਣੇ ਅਨਹਦ ਸ਼ਬਦ ਦਾ ਆਨੰਦ, ਯੋਗੀ ਜਨ ਕਹਿੰਦੇ ਕਿ ਉਹ ਅਨਹਦ ਸ਼ਬਦ ਦਾ ਆਨੰਦ ਹੈ ਉਹ, ਪਰ ਉਹ ਜਿਹੜੇ ਯੋਗੀ ਹਨ ਉਹ ਸਤਿਸੰਗ ਜੀ ਉਸ ਰਸਤੇ ਵਿੱਚ ਦਸਮ ਦੁਆਰ ਦੇ ਉੱਤੇ ਸਵਾਸਾਂ ਨੂੰ ਠਹਿਰਾ ਕੇ ਉਸ ਆਨੰਦ ਨੂੰ ਲੈਂਦੇ ਹਨ।
ਦਰਸ਼ਨ ਪਰਮ ਜੋਤ ਕੋ ਮਿਲ ਹੈ।
ਹਾਂ, ਉਹ ਤੋਂ ਬਾਅਦ ਸਤਿਸੰਗ ਜੀ ਪਹਿਲਾਂ ਆਪਣਾ ਪੂਰਕ ਅਤੇ ਫਿਰ ਕੁੰਭਕ ਅਤੇ ਫਿਰ ਰੇਚਕ ਫਿਰ ਤ੍ਰਿਕੁਟੀ ਨੂੰ ਖੋਲ੍ਹ ਕੇ ਦਸਵੇਂ ਦੁਆਰ ਦੇ ਉੱਤੇ ਸਵਾਸਾਂ ਨੂੰ ਠਹਿਰਾਉਣਾ ਅਤੇ ਅਨਹਤ ਦੇ ਵਿੱਚ ਧੁਨੀ ਵਿੱਚ ਸਤਿਸੰਗ ਜੀ ਮਨ ਜੁੜ ਜਾਣਾ, ਉਹਦੇ ਵਿੱਚ ਸਤਿਸੰਗ ਜੀ ਐਸਾ ਆਨੰਦ ਆਉਂਦਾ ਹੈ, ਉਸ ਆਨੰਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਰਣਨ ਨਹੀਂ ਕੀਤਾ ਜਾਂਦਾ। ਜੋਤ, ਉਹ ਜਿਹੜੀ ਜੋਤ ਹੈ ਉਹ ਸਤਿਸੰਗ ਜੀ ਫਿਰ ਪ੍ਰਗਟ ਹੁੰਦੀ ਹੈ।
ਚਿਲਮਿਲਕਾਰ ਮਹਾਨ ਪ੍ਰਕਾਸ਼ਾ।
ਹਾਂ, ਕਹਿੰਦੇ ਚਿਲਮਿਲਕਾਰ ਮਹਾਨ ਪ੍ਰਕਾਸ਼ਾ। ਉਹ ਤੋਂ ਬਾਅਦ ਸਤਿਸੰਗ ਜੀ ਅਗਲਾ ਪੜਾਅ, ਗੁਰੂ ਸਾਹਿਬ ਜੀ ਕਹਿੰਦੇ ਫਿਰ ਪਹਿਲਾਂ ਤੁਹਾਨੂੰ ਸਵਾਸਾਂ ਨੂੰ ਚਾੜਨਾ ਪਵੇਗਾ ਅਤੇ ਫਿਰ ਕੁੰਭਕ ਠਹਿਰਾਉਣਾ ਪਵੇਗਾ। ਰੇਚਕ ਨਾਮ ਓਅੰਕਾਰ 24 ਮਾਤਰਾ 24 ਵਾਰ ਖਿੱਚ ਕੇ ਓਅੰਕਾਰ ਦਾ ਜਾਪ ਕਰਕੇ ਥੱਲੇ ਉਤਾਰਨਾ ਪਵੇਗਾ। ਤ੍ਰਿਕੁਟੀ ਨੂੰ ਬਿੰਨ ਕਰਕੇ ਦਸਵੇਂ ਦੁਆਰ ਵਿੱਚ ਜਦੋਂ ਸਵਾਸ ਟਿਕ ਜਾਣ ਉੱਥੇ ਅਨਹਦ ਦੀ ਧੁਨੀ ਸ਼ੁਰੂ ਹੋ ਜਾਵੇਗੀ। ਅਨਹਦ ਦੀ ਧੁਰੀ ਤੋਂ ਬਾਅਦ ਜੋਤ ਦਾ ਪ੍ਰਗਟਾ ਹੋਵੇਗਾ। ਜੋਤ ਦੇ ਪ੍ਰਗਟਾ ਤੋਂ ਬਾਅਦ ਫਿਰ ਸਤਿਸੰਗ ਜੀ ਝਿਲਮਿਲਕਾਰ ਦਸੰਤਾ, ਫਿਰ ਉਹ ਜਿਹੜਾ ਝਿਲਮਿਲਕਾਰ ਨਾਮ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਹੈ ਉੱਥੇ ਤੱਕ ਗੁਰੂ ਸਾਹਿਬ ਜੀ ਕਹਿੰਦੇ ਫਿਰ ਪਹੁੰਚਿਆ ਜਾਵੇਗਾ।
ਜੇ ਪਿਖਵੈ ਵਿਸ਼ੇਕ ਸੁਖ ਰਾਸਾ।
ਹਾਂ, ਕਹਿੰਦੇ ਕੋਈ ਸਤਿਸੰਗ ਜੀ ਵਿਸ਼ੇਕ ਕੋਈ ਬਿਰਲਾ ਹੀ ਇਸ ਅਵਸਥਾ ਦੇ ਉੱਤੇ ਪਹੁੰਚਦਾ ਹੈ।
ਜੇ ਜੋ ਤਾਰੀ ਧਿਆਨ ਕੋ ਤਿਉਂ ਤਿਉਂ ਤੁਨ ਵੱਧ ਜਾਏ।
ਹਾਂ, ਕਹਿੰਦੇ ਜਿਉਂ ਜਿਉਂ ਆਪਾਂ ਧਿਆਨ ਨੂੰ ਧਾਰਾਂਗੇ ਉਸੇ ਤਰ੍ਹਾਂ ਜਿਹੜੀ ਅਨਹਦ ਦੀ ਧੁਨੀ ਵੱਧਦੀ ਜਾਵੇਗੀ।
ਖਸ਼ਟ ਅੰਗ ਹੈ ਯੋਗ ਕਾ ਧਿਆਨ ਤਰਤ ਸੁਖ ਪਾਏ।
ਹਾਂ, ਕਹਿੰਦੇ ਖਸ਼ਟ ਜਿਹੜਾ ਯੋਗ ਦਾ ਹੈ ਅੰਗ ਉਹ ਹੈਗਾ ਧਿਆਨ ਦਾ। ਇਹ ਤਾਂ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਵਾਸਾਂ ਨੂੰ ਠਹਿਰਾਉਣ ਦਾ ਦੱਸਿਆ। ਕਹਿੰਦੇ ਛੇਵਾਂ ਅੰਗ ਹੈ ਧਿਆਨ ਧਾਰਨਾ, ਧਿਆਨ ਨੂੰ ਟਿਕਾਉਣਾ, ਉਹ ਛੇਵਾਂ ਅੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ।
ਦੁਇ ਪ੍ਰਕਾਰ ਕੋ ਲਖੋ ਸੋ ਧਿਆਨਾ।
ਕਹਿੰਦੇ ਦੋ ਪ੍ਰਕਾਰ ਦਾ ਭਾਈ ਧਿਆਨ ਹੈ, ਉਹ ਸੁਣਨਾ ਕਰੋ।
ਬਾਹਰ ਕਾ ਅੰਤਰੀਕ ਬਖਾਨਾ।
ਇੱਕ ਬਾਹਰ ਦਾ ਧਿਆਨ ਹੈ, ਇੱਕ ਅੰਤਰਮੁਖੀ ਧਿਆਨ ਹੈ। ਇਹ ਦੋ ਪ੍ਰਕਾਰ ਦਾ ਧਿਆਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਰਾਜੇ ਸ਼ਬਨਾਭ ਨੂੰ ਦੱਸ ਰਹੇ ਹਨ।
ਬਿਸ਼ਨ ਚਤੁਰ ਬੁੱਜ ਕੋ ਜੋ ਧਿਆਨਾ।
ਹਾਂ, ਕਹਿੰਦੇ ਬਿਸ਼ਨ ਨਾਮ ਜਿਹੜੇ ਸਤਿਸੰਗ ਜੀ ਆਪਣੇ ਸਰਗੁਣ ਸਰੂਪ ਦੇ ਪਾਸ਼ਕ ਹਨ, ਉਹ ਬਿਸ਼ਨੂੰ ਜਿਹੜਾ ਚਤੁਰਭੁਜੀ ਹੈ ਉਹਦੇ ਆਪਣੇ ਸਰੂਪ ਵਿੱਚ ਧਿਆਨ ਲਾਉਣਾ, ਇਹ ਬਾਹਰ ਮੁਖੀ ਧਿਆਨ ਹੈ।
ਸੋ ਬਾਹਰ ਕਾ ਜਾਣ ਸੁਜਾਨਾ।
ਹਾਂ, ਕਹਿੰਦੇ ਹੇ ਸੁਜਾਨ, ਹੇ ਰਾਜੇ ਭੋਪਾਲ, ਹੇ ਆਪਣੇ ਰਾਜੇ ਸ਼ਿਵਨਾਭ, ਜਿਹੜਾ ਬਾਹਰ ਮੁਖੀ ਧਿਆਨ ਹੈ ਕਿ ਬਾਹਰ ਦੀ ਮੂਰਤੀ ਦੇ ਉੱਤੇ ਭਾਵ ਚਤੁਰਭੁਜੀ ਜਾਂ ਕੋ ਹੋਰ ਕਿਸੇ ਸਤਿਸੰਗ ਦੀ ਮੂਰਤ ਦਾ ਧਿਆਨ ਧਾਰ ਲੈਣਾ, ਇਹ ਕਹਿੰਦੇ ਬਾਹਰ ਮੁਖੀ ਧਿਆਨ ਹੈ।
ਗੁਰ ਕੇ ਸ਼ਬਦ ਵਿਖੈ ਜੋ ਜੋਰਾ।
ਦੂਸਰਾ ਅੰਤਰਮੁਖੀ ਧਿਆਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੱਸ ਰਹੇ ਹਨ। ਕਹਿੰਦੇ ਅੰਤਰਮੁਖੀ ਧਿਆਨ ਇਹ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਧਿਆਨ ਨੂੰ ਜੋੜਨਾ ਹੈ।
ਨਾਭੀ ਹਿਰਦੈ ਕੇ ਨਾਸਾ ਓਰਾ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਤਿਸੰਗ ਜੀ ਅੰਤਰਮੁਖੀ ਧਿਆਨ ਦੱਸਦੇ ਹਨ। ਕਹਿੰਦੇ ਨਾਭੀ, ਆ ਨਾਭੀ ਜਿਹੜੀ ਸਾਡੀ ਧੁਨੀ ਹੈ, ਇਹਦਾ ਨਾਮ ਅਸਲੀ ਹੈ ਧੁਨੀ। ਉਹ ਸਤਿਸੰਗ ਜੀ, ਇਹ ਬਹੁਤ ਹੀ ਬਰੀਕੀ ਜਿਹਾ ਵਾਲਾ ਵਿਸ਼ਾ ਹੈ। ਇਹ ਧੁਨੀ ਦੇ ਵਿੱਚੋਂ ਸਤਿਸੰਗ ਜੀ ਸਾਡੀਆਂ ਚਾਰ ਬਾਣੀਆਂ ਹਨ। ਇਹ ਇੱਥੇ ਜਿਹੜੀ ਧੁਨੀ ਹੈ ਇੱਥੋਂ ਪਰਾ ਬਾਣੀ ਨਿਕਲਦੀ ਹੈ। ਪਰਾ ਬਾਣੀ ਤੋਂ ਜਦੋਂ ਉੱਤੇ ਨੂੰ ਜਾਂਦੀ ਹੈ ਸਾਡਾ ਜਿਹੜਾ ਆ ਕੰਠ ਹਿਰਦਾ, ਜਿੱਥੇ ਸਾਡਾ ਜਿਹਨੂੰ ਕਹਿੰਦੇ ਹਾਰਟ ਹੈ, ਜਿੱਥੇ ਸਾਡਾ ਕਲੇਜਾ ਹੈ, ਇੱਥੇ ਜਾ ਕਰਕੇ ਸਤਿਸੰਗ ਜੀ ਉਹ ਜਿਹੜੀ ਬਾਣੀ ਹੈ ਉਹ ਆਪਣੇ ਪਸੰਤੀ ਬਾਣੀ ਬਣ ਜਾਂਦੀ ਹੈ। ਪਸੰਤੀ ਤੋਂ ਜਦੋਂ ਸਾਡਾ ਕੰਠ ਜਿਹੜਾ ਇੱਥੇ ਜਾਂਦੀ ਮੱਧਮਾ ਜਿਹੜੀ ਆਪਾਂ ਬੋਲਦੇ ਹਾਂ ਵੱਖਰੀ ਬਾਣੀ ਹੈ। ਕਦੇ ਤੁਸੀਂ ਬੋਲ ਕੇ ਦੇਖੋ ਜਦੋਂ ਬੋਲਦੇ ਹਾਂ ਸਾਡੀ ਆਹ ਜਿਹੜੀ ਧੁੰਨੀ ਹੈ ਜਿੱਥੇ ਸਤਿਸੰਗ ਜੀ ਨਾਭੀ ਜਿਹਨੂੰ ਕਿਹਾ ਹੈ ਇੱਥੋਂ ਇੱਕ ਵਾਜੂ ਉੱਠੇਗੀ। ਜਦੋਂ ਆਪਾਂ ਕੋਈ ਵੀ ਸ਼ਬਦ ਬੋਲਦੇ ਹਾਂ ਇੱਥੋਂ ਵਾਜੂ ਉੱਠ ਕੇ ਉਹ ਸਤਿਸੰਗ ਜੀ ਉੱਤੇ ਕਲੇਜੇ ਵਿੱਚ ਜਾਂਦੀ ਹੈ, ਉੱਥੇ ਪਸੰਤੀ ਬਣ ਜਾਂਦੀ ਹੈ। ਪਸੰਤੀ ਤੋਂ ਜਦੋਂ ਕੰਠ ਵਿੱਚ ਆਉਂਦੀ ਇਹ ਸਤਿਸੰਗ ਜੀ ਮੱਧਮਾ ਬਾਣੀ ਜਿਹੜੀ ਆਪਾਂ ਬੋਲ ਰਹੇ ਇਹਨੂੰ ਕਹਿੰਦੇ ਵੱਖਰੀ ਬਾਣੀ। ਇਹ ਜਦੋਂ ਆਪਾਂ ਬੋਲਦੇ ਹਾਂ ਬੋਲ ਕਰਕੇ ਜਦੋਂ ਮੁੱਕਦੇ ਆਪਾਂ ਬੋਲ ਖਤਮ ਕਰਦੇ ਉਸੇ ਧੁਨੀ ਵਿੱਚ ਜਾ ਕੇ ਸਮਾ ਜਾਂਦੀ ਹੈ। ਇਹ ਉਹ ਵਿਸ਼ਾ ਗੁਰੂ ਸਾਹਿਬ ਜੀ ਦੱਸ ਰਹੇ ਹਨ ਕਿ ਇਹ ਜਿਹੜੀ ਆਪਣੀ ਸਾਡੀ ਧੁਨੀ ਹੈ ਜਿਹੜੀ ਸਾਡੀ ਆਪਣੇ ਜਿਹਨੂੰ ਸਤਿਸੰਗ ਜੀ ਧੁਨੀ ਤੋਂ ਆਵਾਜ਼ ਉੱਠ ਕਰਕੇ ਅੱਗੇ ਸਤਿਸੰਗ ਜੀ ਮੁੱਖ ਤੱਕ ਆਉਂਦੀ ਹੈ ਉਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ।
ਕਹਿ ਭੂਕੇ ਕਹਿ ਦਸਵੇਂ ਦੁਆਰਾ
ਨਾਭੀ ਹਿਰਦੇ ਕੇ ਨਾਮ ਕੇ ਓਰਾ। ਕਹਿੰਦੇ ਇਹ ਨਾਭੀ ਜਿਹੜੀ ਹੈ ਇਹ ਤੋਂ ਸਤਿਸੰਗ ਜੀ ਆਵਾਜ਼ ਉੱਠ ਕਰਕੇ ਇਸ ਨੂੰ ਸਤਿਸੰਗ ਜੀ ਓਰਾ ਜਿਹੜੇ ਹਿਰਦੇ ਦੇ ਸਨਮੁੱਖ ਭਾਵ ਹਿਰਦੇ ਦੇ ਸਨਮੁੱਖ ਸਤਿਸੰਗ ਜੀ ਉਚਾਰਨ ਕਰਨਾ। ਵਾਹਿਗੁਰੂ ਦਾ ਸ਼ਬਦ ਵੀ ਤੁਸੀਂ ਕਈ ਦਫ਼ਾ ਕਈਆਂ ਦਾ ਪ੍ਰਸ਼ਨ ਹੁੰਦਾ ਕਿ ਮਨ ਨਹੀਂ ਜੁੜਦਾ ਜੀ ਆਹ ਮਾੜੇ ਜਿਹੇ ਘਟਾਇਓ ਜੀ ਇਹਨੂੰ ਟੂੰ ਟੂੰ ਕਰਦਾ ਬਹੁਤ। ਅਤੇ ਕਈ ਕਹਿ ਦਿੰਦੇ ਹਨ ਕਿ ਸਾਡਾ ਮਨ ਨਹੀਂ ਜੁੜਦਾ, ਪਰ ਜੇ ਸਤਸੰਗੀ ਜਨੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਗੁਰ ਕੀ ਮੂਰਤ ਮਨ ਮੈਂ ਧਿਆਨ। ਕਹਿੰਦੇ ਗੁਰੂ ਦੀ ਮੂਰਤ ਕੀ ਹੈ? ਗੁਰੂ ਦਾ ਸ਼ਬਦ। ਜਦੋਂ ਆਪਾਂ ਵਾਹ ਸ਼ਬਦ ਕਹਿੰਦੇ ਹਾਂ ਵਾਹਿਗੁਰੂ ਅੰਦਰ ਨੂੰ ਸਤਿਸੰਗ ਜਦੋਂ ਵਾਹ ਸ਼ਬਦ ਲਿਜਾਉਂਦੇ ਹਾਂ ਤਾਂ ਇਸ ਧੁਨੀ ਤੋਂ ਤੁਸੀਂ ਚੱਲਿਆ ਕਰੋ ਪਰਾ ਬਾਣੀ ਤੋਂ ਜਾ ਕਰਕੇ ਪਸੰਤੀ ਤੱਕ, ਪਸੰਤੀ ਤੋਂ ਤੱਕ ਮੱਧਮਾ ਤੱਕ, ਮੱਧਮਾ ਤੋਂ ਬੈਖਰੀ ਤੱਕ। ਉਸੇ ਤਰ੍ਹਾਂ ਸਤਿਸੰਗ ਜੀ ਗੁਰੂ ਸ਼ਬਦ ਅੰਦਰ ਨੂੰ ਲਿਜਾਣਾ ਹੈ, ਇੱਥੇ ਜਾ ਕੇ ਸਮਾਪਤ ਕਰਨਾ। ਪਰ ਸ਼ਰਤ ਇਹ ਹੈ ਕਿ ਬੋਲਣਾ ਕੁਛ ਨਹੀਂ, ਜਿਹੜਾ ਤੁਹਾਡਾ ਸਵਾਸ ਹੈ ਉਹਦੇ ਨਾਲ ਸਿਮਰਨ ਕਰਨਾ ਹੈ। ਜੇ ਤੁਸੀਂ ਬੋਲ ਕੇ ਸਿਮਰਨ ਕਰੋਗੇ ਉਹਦੇ ਨਾਲ ਮਨ ਨਹੀਂ ਕਦੇ ਟਿਕਦਾ, ਉਹ ਤਾਂ ਸਾਡੀ ਜ਼ਬਾਨ ਸ਼ੁੱਧ ਹੋ ਜਾਵੇਗੀ। ਜੇ ਤੁਸੀਂ ਸਾਡਾ ਮਨ ਟਿਕੋ ਉਹਦੇ ਮਨ ਨਹੀਂ ਟਿਕਦਾ ਹੈ। ਮਨ ਉਦੋਂ ਟਿਕੇਗਾ ਜਦੋਂ ਤੁਸੀਂ ਸਵਾਸਾਂ ਦੇ ਨਾਲ ਸਿਮਰਨ ਕਰੋਗੇ, ਉਹ ਜਿਹੜੀ ਪਰਾ ਬਾਣੀ ਤੋਂ ਉੱਠ ਕਰਕੇ ਪਸੰਤੀ ਤੱਕ ਪਹੁੰਚਾਂਗੇ, ਪਸੰਤੀ ਤੋਂ ਲੈ ਕੇ ਮੱਧਮਾ ਤੱਕ, ਮੱਧਮਾ ਤੋਂ ਵੱਖਰੀ ਬਾਣੀ ਨੂੰ ਫਿਰ ਸਤਿਸੰਗ ਜੀ ਪਰਾ ਦੇ ਵਿੱਚ ਸਮਾਵਾਂਗੇ। ਵਾਹ ਸ਼ਬਦ ਕਹਿ ਕੇ ਵਾਹ ਸ਼ਬਦ ਲੰਬਾ ਕਰਕੇ ਉਸ ਨੂੰ ਸਤਿਸੰਗ ਜੀ ਦੁਬਾਰਾ ਗੁਰੂ ਜਿਹੜਾ ਸ਼ਬਦ ਹੈ ਉਹਨੂੰ ਵੀ ਉਸੇ ਤਰ੍ਹਾਂ ਸਹਿਜੇ ਸਹਿਜੇ ਜਿੱਦਾਂ ਗੁਰੂ ਸਾਹਿਬ ਜੀ ਨੇ ਦੱਸਿਆ ਕਿ 12 ਵਾਰੀ 12 ਜਿਸ ਤਰ੍ਹਾਂ ਓਅੰਕਾਰ ਸ਼ਬਦ ਜਿਹੜਾ ਹੈ ਉਹਨੂੰ ਉਚਾਰਨਾ, 12 ਵਾਰ ਉਸਨੂੰ ਸਵਾਸ ਨੂੰ ਖਿੱਚ ਕੇ ਵਾਹ ਸ਼ਬਦ ਕਹਿਣਾ ਅਤੇ ਗੁਰੂ ਸ਼ਬਦ ਫਿਰ ਉਸੇ ਤਰ੍ਹਾਂ ਕਹਿ ਕੇ ਉਹਦੇ ਵਿੱਚ ਉਹ ਸਮਾ ਜਾਵੇਗਾ। ਪਰ ਸ਼ਰਤ ਇਹ ਹੈ ਕਿ ਤੁਹਾਨੂੰ ਉਹ ਸਵਾਸਾਂ ਦਾ ਕੀਤਾ ਹੋਇਆ ਸਿਮਰਨ ਤੁਹਾਡੇ ਸਰੋਤ ਇੰਦਰੇ ਨੂੰ ਸੁਣਨਾ ਚਾਹੀਦਾ ਹੈ। ਜੇ ਤੁਸੀਂ ਸੁਣਿਆ ਨਹੀਂ ਕਦੇ ਸਤਿਸੰਗ ਦੀ ਮਨ ਦੀ ਇਕਾਗਰਤਾ ਨਹੀਂ ਹੋਵੇਗੀ। ਜਦੋਂ ਤੁਸੀਂ ਸੁਣੋਗੇ ਤਾਂ ਉਸੇ ਵੇਲੇ ਸਤਿਸੰਗ ਜੀ ਉਸ ਸਿਮਰ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਇਹ ਬਚਨ ਕੀਤਾ ਸਭ ਕੋ ਕਾਲ ਸਬਰ ਕੋ ਕਰਤਾ ਅਰੋਗ ਸੋਗ ਦੁੱਖਨ ਕੋ ਹਰਤਾ ਏਕ ਚਿੱਤ ਜਨ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਉਸ ਨੂੰ ਭਾਈ ਸਾਹਿਬ ਜੀ ਨੇ ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚੜਿਓ ਕੈਲਾਸ਼ ਰਹੋ ਜੈਸੇ ਲੱਖ ਵਾਰ ਕੁਰਸ਼ੇਤਰ ਮੈਂ ਅਸਮੇਧ ਜਗ ਭੰਗ ਠਹਿਓ ਜੈਸੇ ਕੋਟ ਬਰਸ ਤਪ ਉਰਦਮੁਖੀ ਬੈ ਸੰਤਰ ਮੈਂ ਤਨ ਦਾਹ ਦਿਓ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਿਹੋ। ਉਹ ਸਿਮਰਨ ਹੈ, ਉਸ ਸਿਮਰਨ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਉਹ ਸਿਮਰਨ ਹੈ, ਉਸ ਸਿਮਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੁਗਤੀ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਕਰਨਾ ਹੈ, ਕਿ ਕਿਸ ਤਰ੍ਹਾਂ ਇਸ ਮਨ ਦਾ ਟਿਕਾਏ। ਇਹ ਰਾਜੇ ਨੇ ਦੋ ਪ੍ਰਸ਼ਨ ਕੀਤੇ ਹੋਏ ਹਨ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਜਿਹੜਾ ਮਨ ਹੈ ਉਹ ਇਕਾਗਰ ਕਿਸ ਤਰ੍ਹਾਂ ਹੋਵੇ ਅਤੇ ਮਨ ਨਿਰਮਲ ਕਿਸ ਤਰ੍ਹਾਂ ਹੋਵੇ। ਦੋਨਾਂ ਪ੍ਰਸ਼ਨਾਂ ਦਾ ਗੁਰੂ ਸਾਹਿਬ ਜੀ ਉੱਤਰ ਦੇ ਰਹੇ ਹਨ। ਇਹ ਸਤਿਸੰਗ ਜੀ ਅਗਲੀ ਪੰਕਤੀ ਪੜ੍ਹ ਕੇ ਸਮਾਪਤੀ ਕਰਦੇ ਹਾਂ।
ਤਰੇ ਅਨਾਹਦ ਧੁਨ ਕੈ ਧਾਰਾ।
ਕਹਿੰਦੇ ਉਹ ਜਿਹੜਾ ਵਾਹਿਗੁਰੂ ਦਾ ਸਿਮਰਨ ਤਰੇ ਅਨਾਹਦ ਧੁਨ ਕੋ ਧਾਰਾ, अनाहद शब्द की है जिहड़ा वाहिगुरु दा साध संग जी अजपा जाप दा जाप चल पैना, उस विच साध संग जी धुनी नूं लगाउणा, उस विच स्वासां दे नाल सिमरन करना, वह साध संग जी धारा जिहड़ी है एक रस जिस नूं कहिंदे तेल धारा, तेल दी धारा, तेल नूं सच्चे थल्ले नूं कर दिओ उहनूं साध डोलन लग पौदी, धार नहीं कदे टुटेगी। वह अनहद शब्द की साध संग जी धारा ऐसी कदे टुटदी नहीं, वह कदे खत्म नहीं हुंदी, जे शुरू हो जावे वह सतगुरु सच्चे पातशाह जी इस राजे शिवनाभ नूं समझा रहे हैं। वह जुगती साध संग जी उहनूं समझाउण की गल नहीं, ये सानू भी साध संग जी मन समझावन कारण कशु पढ़ी है ज्ञान, सतगुरु सच्चे पातशाह कृपा करन रहमत करन, ये विशा बड़ा बरीक है, ये साध संग जी सतगुरु कृपा करो साढ़े हिरदे विच बस जावे, तांजो साध संग जी आपां भी सिमरन की जुगती नाल जुड़ सकते हाँ। भुला चुकां की खिमा करनी फतेह बुलाओ। वाहिगुरू जी का खालसा, वाहिगुरू जी की।